ਦੇਖੋ ਅਚਰਜ ਭਇਆ, ਜਿਹ ਠਾਕੁਰ ਕੋ ਸੁਣਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ ਰਹਾਉ। ਐ ਦੁਨੀਆਂ ਦੇ ਲੋਕੋ ਦੇਖੋ, ਗੁਰਮੁਖੋ ਤੁਸੀਂ ਵੀ ਦੇਖੋ, ਬੜਾ ਅਸਚਰਜ ਕੌਤਕ ਹੋਇਆ, ਬੜਾ ਅਸਚਰਜ ਅਨੁਭਵ ਹੋਇਆ, ਜਿਸ ਅਕਾਲ ਪੁਰਖ ਨੂੰ ਬੁੱਧੀ ਦੇ ਬੋਧ ਤੋਂ ਵੀ ਬਹੁਤ ਡੂੰਘਾ ਸੁਣਦੇ ਸਾਂ, ਸੋ ਹਿਰਦੈ ਗੁਰ ਦਇਆ, ਤੇ ਗੁਰੂ ਨੇ ਕਿਰਪਾ ਕੀਤੀ, ਉਹਨੂੰ ਸਾਡੇ ਹਿਰਦੇ ਵਿੱਚ ਪ੍ਰਗਟ ਕਰ ਦਿੱਤਾ, ਸਾਡੇ ਹਿਰਦੇ ਵਿੱਚ ਦਿਖਾ ਦਿੱਤਾ। ਇਹ ਗੁਰੂ ਦੀ ਮਿਹਰ ਹੋਈ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਹੋਰ ਅੱਗੇ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਕਰਦੇ ਹਨ। ਜੋਏ ਦੂਤ ਮੋਹਿ ਬਹੁਤ ਸੰਤਾਵਤ, ਤੇ ਭਿਆਨਕ ਭਇਆ। ਜਿਹੜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੈਨੂੰ ਬਹੁਤ ਸਤਾਉਂਦੇ ਸਨ, ਇਹ ਵਿਕਾਰ ਸਾਰਿਆਂ ਨੂੰ ਸਤਾਉਂਦੇ ਹੈ, ਤੇ ਭਿਆਨਕ ਭਇਆ। ਹੁਣ ਗੁਰੂ ਦੀ ਮਿਹਰ ਹੋ ਗਈ, ਉਹ ਵੀ ਸਾਰੇ ਭਿਆਨਕ ਦਾ ਅਰਥ ਹੈ ਡਰਾਕਲ ਬਣ ਗਏ ਨੇ, ਭੈ ਸੰਯੁਕਤ ਹੋ ਗਏ ਨੇ, ਉਹ ਵੀ ਕਮਜ਼ੋਰ ਤੇ ਬੋਝਦਲ ਹੋ ਗਏ ਨੇ। ਕਰਹਿ ਬੇਨਤੀ ਰਾਖ ਠਾਕੁਰ ਤੇ, ਹਮ ਤੇਰੀ ਸਰਨਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਜਿਹੜੇ ਉਹ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੁਣ ਉਹ ਸਾਡੇ ਅੱਗੇ ਬੇਨਤੀਆਂ ਕਰਦੇ ਨੇ, ਕੀ ਆਖਦੇ ਨੇ, ਹਮ ਤੇਰੀ ਸਰਨਾਇਆ, ਕਿ ਅਸੀਂ ਤੁਹਾਡੀ ਸ਼ਰਨ ਵਿੱਚ ਪੈ ਗਏ ਹਾਂ, ਹੁਣ ਜਿਵੇਂ ਤੁਸੀਂ ਸਾਨੂੰ ਆਗਿਆ ਕਰੋਗੇ ਅਸੀਂ ਤੁਹਾਡੀ ਆਗਿਆ ਵਿੱਚ ਚੱਲਾਂਗੇ। ਤੇ ਨਾਲ ਹੀ ਉਹ ਇਹ ਗੱਲ ਕਹਿੰਦੇ ਨੇ, ਰਾਖ ਠਾਕੁਰ ਤੇ, ਤੁਸੀਂ ਹੁਣ ਸਾਨੂੰ ਉਸ ਆਪਣੇ ਮਾਲਕ ਤੋਂ ਬਚਾਓ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਦੋਂ ਆਉਂਦਾ ਹੈ ਤੇ ਫਿਰ ਸਾਰੇ ਪਾਪ ਤੇ ਵਿਕਾਰ ਉਥੋਂ ਨਾਸ ਹੋ ਜਾਂਦੇ ਨੇ, ਤੇ ਜਿੰਨੇ ਵਿਕਾਰ ਨੇ ਉਹਨਾਂ ਮਹਾਂਪੁਰਖਾਂ ਦੇ ਅਧੀਨ ਹੋ ਜਾਂਦੇ ਨੇ, ਉਹਨਾਂ ਅੱਗੇ ਬੇਨਤੀਆਂ ਕਰਦੇ ਨੇ, ਹੇ ਮਹਾਂਪੁਰਖੋ ਅਸੀਂ ਤੁਹਾਡੀ ਸ਼ਰਨ ਵਿੱਚ ਪੈ ਗਏ, ਅਸੀਂ ਤੁਹਾਡੇ ਹੁਣ ਆਗਿਆਕਾਰੀ ਅਨਸਾਰੀ ਬਣ ਗਏ ਹਾਂ, ਪਰ ਸਾਨੂੰ ਉਸ ਮਾਲਕ ਤੋਂ ਬਚਾਓ, ਉਹਦੀ ਕਰੋਪੀ ਤੋਂ ਬਚਾਓ, ਉਹ ਵਾਹਿਗੁਰੂ ਪਰਮੇਸ਼ਰ ਸਾਡਾ ਖੁਰਾ ਖੋਜ ਨਾ ਮਿਟਾ ਦੇਵੇ। ਇਉਂ ਵਿਕਾਰ ਉਹਨਾਂ ਦੇ ਅੱਗੇ ਬੇਨਤੀਆਂ ਕਰਦੇ ਹਨ। ਜਿਹੈ ਭੰਡਾਰ ਗੋਬਿੰਦ ਕਾ ਖੁੱਲਿਆ, ਜਿਹ ਪ੍ਰਾਪਤ ਤਿਹ ਲਿਆ। ਲਓ ਜਿੱਥੇ ਸਤਸੰਗਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੰਡਾਰਾ ਖੁੱਲਿਆ ਹੋਇਆ, ਆ ਗੁਰੂ ਕੀ ਸੰਗਤ ਹੈ ਜਿੱਥੇ ਗੁਰੂ ਦਾ ਭੰਡਾਰਾ ਵਰਤ ਰਿਹਾ ਹੈ, ਆ ਜੋ ਪਵਿੱਤਰ ਬਾਣੀ ਹੈ ਇਹ ਗੁਰੂ ਦਾ ਅਮੋਲਕ ਖਜ਼ਾਨਾ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਜਿੱਥੇ ਭਾਵ ਸਾਧ ਸੰਗਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਸ਼ਬਦ ਦਾ ਬਾਣੀ ਦਾ ਭੰਡਾਰਾ ਖੁੱਲਿਆ ਹੋਇਆ ਹੈ, ਜਿਹ ਪ੍ਰਾਪਤ ਤਿਹ ਲਿਆ, ਜਿਸਦੇ ਮੱਥੇ ਉੱਤੇ ਪ੍ਰਾਪਤੀ ਦਾ ਭਾਗ ਲਿਖਿਆ ਹੋਇਆ ਸੀ, ਬਈ ਉਸੇ ਨੇ ਸਾਧ ਸੰਗਤ ਵਿੱਚ ਜਾ ਕੇ ਉਸ ਭੰਡਾਰੇ ਦੇ ਵਿੱਚੋਂ ਆਪਣਾ ਸ਼ਾਂਦਾ ਪ੍ਰਾਪਤ ਕਰ ਲਿਆ। ਉਹ ਸ਼ਾਂਦਾ ਕੀ ਹੈ? ਏਕ ਰਤਨ ਮੋਹ ਕੋ ਗੁਰ ਦੀਨਾ, ਮੇਰਾ ਮਨ ਤਨ ਸੀਤਲ ਥਿਆ। ਸਤਿਗੁਰੂ ਨੇ ਸਾਡੇ ਤੇ ਮਿਹਰ ਕੀਤੀ, ਸਾਨੂੰ ਇੱਕ ਐਸਾ ਅਮੋਲਕ ਰਤਨ ਬਖਸ਼ਿਸ਼ ਕਰ ਦਿੱਤਾ। ਉਹ ਰਤਨ ਕੀ ਸੀ? ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਤਾ। ਏਕ ਰਤਨ ਤੋਂ ਮੁਰਾਦ ਹੈ ਨਾਮ ਦੀ। ਮੈਨੂੰ ਸਤਿਗੁਰੂ ਨੇ ਇੱਕ ਨਾਮ ਦਾ ਰਤਨ ਬਖਸ਼ਿਸ਼ ਕਰ ਦਿੱਤਾ, ਅਥਵਾ ਗੁਰ ਕਾ ਸ਼ਬਦ ਰਤਨ ਹੈ, ਇਹ ਗੁਰੂ ਕਾ ਸ਼ਬਦ ਵੀ ਰਤਨ ਹੈ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹੋ ਰਤਨ, ਇਹ ਗੁਰੂ ਕੇ ਸ਼ਬਦ ਗੁਰੂ ਦੇ ਉਪਦੇਸ਼ ਵੀ ਰਤਨ ਨੇ। ਏਕ ਰਤਨ ਮੋਕੋ ਗੁਰ ਦੀਨਾ, ਬਈ ਗੁਰੂ ਨੇ ਮੈਨੂੰ ਇੱਕ ਨਾਮ ਦਾ ਖਾਸ ਦੀਖਿਆ ਮੰਤਰ, ਗੁਰ ਮੰਤਰ ਦਾ ਰਤਨ ਬਖਸ਼ਿਸ਼ ਕਰ ਦਿੱਤਾ, ਮੇਰਾ ਮਨ ਵੀ ਤੇ ਤਨ ਵੀ ਸੀਤਲ ਥਿਆ, ਐਨ ਠੰਡਾ ਠਾਰ ਹੋ ਗਿਆ। ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾਮ ਹੋਆ। ਸਤਿਗੁਰੂ ਨੇ ਸਾਡੇ ਤੇ ਹੋਰ ਵੀ ਮਿਹਰ ਕੀਤੀ, ਜਿੱਥੇ ਸਾਨੂੰ ਨਾਮ ਦਾ ਰਤਨ ਬਖਸ਼ਿਸ਼ ਕਰ ਦਿੱਤਾ, ਉੱਥੇ ਨਾਲ ਸਤਿਗੁਰੂ ਨੇ ਇੱਕ ਸਾਨੂੰ ਅੰਮ੍ਰਿਤ ਨਾਮ ਦੀ ਸਵਾਂਤੀ ਬੂੰਦ ਵੀ ਬਖਸ਼ਿਸ਼ ਕਰ ਦਿੱਤੀ। ਇੱਕ ਬੂੰਦ ਗੁਰ ਅੰਮ੍ਰਿਤ ਦੀ ਨੂੰ। ਸਤਿਗੁਰੂ ਨੇ ਬਈ ਇੱਕ ਅੰਮ੍ਰਿਤ ਦੀ ਸਵਾਂਤੀ ਬੂੰਦ ਭਾਵ ਗੁਰੂ ਦੀਖਿਆ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਤਾਂ ਅਟਲ ਅਮਰ ਨਾਮ ਹੋਆ। ਉਸ ਅੰਮ੍ਰਿਤ ਦੀ ਬੂੰਦ ਨੂੰ ਛੱਕ ਕੇ ਮੈਂ ਅਟਲ ਤੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ, ਨਾ ਮੁਆ ਫਿਰ ਮੈਂ ਕਦੀ ਮਰਿਆ ਨਹੀਂ। ਜਦੋਂ ਗੁਰੂ ਦੀ ਮਿਹਰ ਹੁੰਦੀ ਹੈ, ਸਤਿਗੁਰੂ ਨਾਮ ਅੰਮ੍ਰਿਤ ਦੀ ਸਵਾਂਤੀ ਬੂੰਦ ਸਾਡੇ ਮੂੰਹ ਵਿੱਚ ਪਾ ਦਿੰਦੇ ਹਨ, ਇੱਕ ਬੂੰਦ ਗੁਰ ਅੰਮ੍ਰਿਤ ਦੀ ਨੂੰ, ਫਿਰ ਉਸ ਨਾਮ ਦੀ ਸਵਾਂਤੀ ਬੂੰਦ ਨੂੰ ਪੀ ਕੇ ਸਾਡਾ ਇਹ ਮਨ ਜੀਵ ਆਤਮਾ ਅਟਲ ਤੇ ਅਮਰ ਪਦਵੀ ਨੂੰ ਪ੍ਰਾਪਤ ਹੋ ਗਿਆ, ਨਾ ਮੂਆ ਫਿਰ ਇਸ ਨੂੰ ਦੁਬਾਰਾ ਮੌਤ ਨੇ ਨਹੀਂ ਮਾਰਿਆ। ਕਿਉਂਕਿ ਜਿਸ ਨੂੰ ਇੱਕ ਵਾਰੀ ਆਤਮਕ ਜੀਵਨ ਪ੍ਰਾਪਤ ਹੋ ਜਾਂਦਾ, ਉਹ ਅਮਰ ਤੇ ਅਟਲ ਜੀਵਨ ਹੈ, ਫਿਰ ਉਸਨੂੰ ਮੌਤ ਵੀ ਨਹੀਂ ਮਾਰ ਸਕਦੀ, ਮੌਤ ਵੀ ਨਹੀਂ ਖੋ ਸਕਦੀ। ਸਾਨੂੰ ਗੁਰੂ ਦੀ ਕਿਰਪਾ ਦੁਆਰਾ ਨਾਮ ਅੰਮ੍ਰਿਤ ਦੀ ਸਵਾਂਤੀ ਬੂੰਦ ਪ੍ਰਾਪਤ ਹੋ ਗਈ, ਉਸ ਨੂੰ ਪੀ ਕੇ ਅਸੀਂ ਅਟਲ ਤੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ ਤੇ ਹੁਣ ਦੁਬਾਰਾ ਸਾਨੂੰ ਮੌਤ ਨੇ ਨਹੀਂ ਮਾਰਿਆ। ਭਗਤ ਭੰਡਾਰ ਗੁਰੂ ਨਾਨਕ ਸੌਂਪੇ ਫਿਰ ਲੇਖਾ ਮੂਲ ਨਾ ਲਿਆ। ਸਾਡੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ। ਭਗਤ ਭੰਡਾਰ ਗੁਰੂ ਨਾਨਕ ਸੌਂਪੇ, ਇਹ ਗੁਰ ਰਾਰੇ ਨੂੰ ਸਿਆਰੀ ਹੈ। ਇਹਦਾ ਮਤਲਬ ਇਹ ਹੈ, ਗੁਰੂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਭਗਤੀ ਦੇ ਭੰਡਾਰ ਨਾਨਕ ਭਾਵ ਸਾਨੂੰ, ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਭਗਤੀ ਦੇ ਭੰਡਾਰ ਸਾਨੂੰ ਸੌਂਪ ਦਿੱਤੇ ਨੇ, ਫਿਰ ਲੇਖਾ ਮੂਲ ਨਾ ਲਿਆ, ਫਿਰ ਉਹਦਾ ਹਿਸਾਬ ਕਿਤਾਬ ਵੀ ਮੂਲੋਂ ਨਹੀਂ ਲਿਆ। ਭਾਵ ਇੱਕ ਵਾਰੀ ਭਗਤੀ ਦੇ ਭੰਡਾਰੇ ਸਾਡੇ ਹਵਾਲੇ ਕਰਕੇ ਫਿਰ ਉਹਦਾ ਹਿਸਾਬ ਕਿਤਾਬ ਨਹੀਂ ਪੁੱਛਿਆ। ਨਹੀਂ ਤੇ ਹੁਣ ਆਮ ਤੌਰ ਤੇ ਇਹ ਗੱਲ ਪੁੱਛੀ ਜਾਂਦੀ ਹੈ ਨਾ, ਜਿਵੇਂ ਕੋਈ ਮਾਲਕ ਆਪਣੇ ਨੌਕਰ ਨੂੰ ਮਾਇਆ ਦਿੰਦਾ, ਕੋਈ ਰਾਸ਼ੀ ਦਿੰਦਾ ਵੀ ਤੂੰ ਆਹ ਸੌਦਾ ਖਰੀਦ ਕੇ ਲਿਆ, ਫਿਰ ਉਹਦੇ ਕੋਲੋਂ ਹਿਸਾਬ ਕਿਤਾਬ ਵੀ ਪੁੱਛਦਾ ਵੀ ਦੱਸ ਕਿੱਥੇ ਕਿੱਥੇ ਕਿੰਨਾ ਕਿੰਨਾ ਖਰਚ ਹੋਇਆ। ਤੇ ਪਰ ਜਦੋਂ ਭਗਤੀ ਦੇ ਭੰਡਾਰ ਸਤਿਗੁਰੂ ਨੇ ਸਾਨੂੰ ਸੌਂਪੇ ਤੇ ਫਿਰ ਉਹਨਾਂ ਨੇ ਲੇਖਾ ਨਹੀਂ ਮੰਗਿਆ, ਹਿਸਾਬ ਕਿਤਾਬ ਨਹੀਂ ਪੁੱਛਿਆ, ਬਸ ਕਹਿੰਦੇ ਬਸ ਖੁੱਲੇ ਵਰਤਾਈ ਚੱਲੋ, ਐਸੀ ਸਤਿਗੁਰੂ ਨੇ ਮਿਹਰ ਕੀਤੀ ਹੈ। ਦੂਜਾ ਕੁਛ ਵਿਦਵਾਨਾਂ ਨੇ ਇਹਦੇ ਵਿੱਚੋਂ ਇਹ ਵੀ ਭਾਵ ਲਿਆ ਹੈ, ਫਿਰ ਲੇਖਾ ਮੂਲ ਨਾ ਲਿਆ, ਜਿਨ੍ਹਾਂ ਨੂੰ ਗੁਰੂ ਨੇ ਭਗਤੀ ਦੇ ਭੰਡਾਰ ਬਖਸ਼ਿਸ਼ ਕਰ ਦਿੱਤੇ ਫਿਰ ਉਹਨਾਂ ਦੇ ਕੋਲੋਂ ਧਰਮਰਾਜ ਨੇ ਵੀ ਕੋਈ ਲੇਖਾ ਨਹੀਂ ਮੰਗਿਆ, ਉਹ ਧਰਮਰਾਜ ਦੇ ਲੇਖੇ ਤੋਂ ਵੀ ਛੁੱਟ ਗਏ। ਧਰਮਰਾਜ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਸੋਠ ਮਹੱਲਾ ਪੰਜਵਾਂ ਚਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਵਾਹਿਗੁਰੂ ਦੇ ਸਿਮਰਨ ਦਾ ਲਾਭ ਕੀ ਹੈ, ਤੇ ਜੇ ਵਾਹਿਗੁਰੂ ਦਾ ਸਿਮਰਨ ਨਾ ਕੀਤਾ ਜਾਵੇ ਉਹਦਾ ਨੁਕਸਾਨ ਕੀ ਹੈ। ਕਿਉਂਕਿ ਆਮ ਲੋਕ ਪੁੱਛਦੇ ਨੇ ਨਾ, ਜੇ ਅਸੀਂ ਸਿਮਰਨ ਨਹੀਂ ਕਰਾਂਗੇ, ਬਾਣੀ ਨਹੀਂ ਪੜਾਂਗੇ, ਨਾਮ ਨਹੀਂ ਜਪਾਂਗੇ ਤਾਂ ਸਾਨੂੰ ਕੀ ਨੁਕਸਾਨ ਹੋਵੇਗਾ। ਲਓ ਹੁਣ ਇਹਨਾਂ ਦੋਨਾਂ ਪੱਖਾਂ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਸਿਮਰਨ ਦਾ ਫਲ ਤੇ ਦੂਜੇ ਪਾਸੇ ਸਿਮਰਨ ਨਾ ਕਰਨ ਦਾ ਜੋ ਨੁਕਸਾਨ ਹੈ ਉਹਦੇ ਬਾਰੇ ਸਾਨੂੰ ਸਮਝਾ ਰਹੇ ਹਨ। ਹਰ ਆਰਾਧੇ ਅਰੋਗ ਅਨਦਾਈ, ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਾਣੇ ਆਈ ਰਹਾਓ। ਇਹ ਹੈ ਸਿਧਾਂਤ ਰੂਪ ਪੰਕਤੀਆਂ। ਹਰ ਆਰਾਧੇ, ਗੁਰਮੁਖੋ ਵਾਹਿਗੁਰੂ ਦਾ ਸਿਮਰਨ ਕਰਕੇ ਆਰੋਗ, ਅਸੀਂ ਸਾਰੇ ਰੋਗਾਂ ਤੋਂ ਬਿਮਾਰੀਆਂ ਤੋਂ ਬਚ ਗਏ ਹਾਂ। ਦੂਸਰੀ ਗੱਲ ਅਨੰਦਾਈ, ਸਾਨੂੰ ਮਹਾਨ ਆਨੰਦ ਪ੍ਰਾਪਤ ਹੋ ਰਹੇ ਹਨ ਵਾਹਿਗੁਰੂ ਦਾ ਸਿਮਰਨ ਕਰਕੇ। ਜਿੱਥੇ ਅਸੀਂ ਸਾਰੇ ਰੋਗਾਂ ਤੋਂ ਮੁਕਤ ਹੋ ਗਏ ਹਾਂ ਉੱਥੇ ਨਾਲ ਦੀ ਨਾਲ ਮਹਾਨ ਆਨੰਦ ਵੀ ਪ੍ਰਾਪਤ ਕਰ ਲਏ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ, ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਜਿਨ੍ਹਾਂ ਨੂੰ ਉਹ ਸਾਡਾ ਪਿਆਰਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਭੁੱਲ ਜਾਂਦਾ ਹੈ, ਤਿਸ ਲਾਖ ਬੇਦਨ ਜਾਣੇ ਆਈ, ਮਾਨੋ ਉਸ ਨੂੰ ਲੱਖਾਂ ਹੀ ਬੇਦਨ ਦਾ ਅਰਥ ਹੈ ਪੀੜਾ, ਦੁੱਖ, ਰੋਗ, ਬਿਮਾਰੀਆਂ, ਮਾਨੋ ਲੱਖਾਂ ਹੀ ਤਕਲੀਫਾਂ ਉਹਦੇ ਉੱਤੇ ਆ ਗਈਆਂ, ਲੱਖਾਂ ਮੁਸੀਬਤਾਂ ਉਹਦੇ ਉੱਤੇ ਟੁੱਟ ਪਈਆਂ। ਜਿਹਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ ਨਾ, ਸਤਿਗੁਰੂ ਦੇ ਬਚਨ ਹੈ ਹਰ ਬਿਸਰਤ ਸਦਾ ਖੁਆਰੀ। ਜਿਹਨੂੰ ਵਾਹਿਗੁਰੂ ਭੁੱਲ ਜਾਵੇ ਤੇ ਉਹਨੂੰ ਸਦਾ ਦੀ ਖੁਆਰੀ ਪੱਲੇ ਪੈ ਜਾਂਦੀ ਹੈ। 12 ਮਹਾਬਾਣੀ ਦੇ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹੀ ਗੱਲ ਸਾਨੂੰ ਸਮਝਾਈ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰਮੇਸ਼ਰ ਨੂੰ ਭੁੱਲਣ ਕਰਕੇ ਸਾਰੇ ਰੋਗ ਸੋਗ ਆ ਕੇ ਘੇਰ ਲੈਂਦੇ ਨੇ। ਇੱਥੇ ਹਜ਼ੂਰ ਫਰਮਾਉਂਦੇ ਨੇ ਵੀ ਜਿਸਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਮਾਨੋ ਲੱਖਾਂ ਹੀ ਬੇਦਨ ਪੀੜਾਂ, ਲੱਖਾਂ ਹੀ ਬਿਮਾਰੀਆਂ, ਲੱਖਾਂ ਮੁਸੀਬਤਾਂ ਮਾਨੋ ਉਸ ਤੇ ਆ ਪਈਆਂ, ਭਾਵ ਉਸ ਨੂੰ ਵੱਡੇ ਤੋਂ ਵੱਡੇ ਦੁੱਖ ਤੇ ਰੋਗ ਸੋਗ ਆ ਕੇ ਘੇਰ ਲੈਂਦੇ ਹਨ। ਲਓ ਹੁਣ ਵਾਹਿਗੁਰੂ ਦੇ ਸਿਮਰਨ ਦਾ ਤੇ ਨਾ ਸਿਮਰਨ ਦਾ ਜੋ ਨਫ਼ਾ ਨੁਕਸਾਨ ਹੁੰਦਾ ਹੈ, ਉਸ ਸੰਬੰਧ ਵਿੱਚ ਅੱਗੇ ਸਤਿਗੁਰੂ ਮਹਾਰਾਜ ਵਿਆਖਿਆ ਕਰਕੇ ਸਮਝਾਉਣ ਲੱਗੇ ਹਨ। ਚਰਨ ਕਮਲ ਸਿਉਂ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਜਿਸਦਾ ਮਨ ਅਕਾਲ ਪੁਰਖ ਦੇ ਅਥਵਾ ਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਨਾਲ ਲੀਨ ਹੋ ਗਿਆ, ਜਿਸਦਾ ਮਨ ਗੁਰੂ ਤੇ ਅਕਾਲ ਪੁਰਖ ਦੇ ਚਰਨਾਂ ਕਮਲਾਂ ਦੇ ਵਿੱਚ ਮਗਨ ਹੋ ਗਿਆ, ਸੇ ਜਨ ਤ੍ਰਿਪਤ ਅਗਾਈ, ਉਹ ਜਨ ਗੁਰਮੁਖ ਪਿਆਰੇ ਮਨ ਕਰਕੇ ਤੇ ਤਨ ਕਰਕੇ ਐਨ ਤ੍ਰਿਪਤ ਹੋ ਗਏ। ਉਹਨਾਂ ਦੇ ਸਰੀਰ ਦੀ ਭੁੱਖ ਵੀ ਤੇ ਮਨ ਦੀ ਭੁੱਖ ਵੀ ਦੂਰ ਹੋ ਗਈ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਾਰ ਤ੍ਰਿਸ਼ਨ ਤਿਰਖਾਏ। ਇੱਕ ਬਹੁਤ ਹੀ ਅਮੋਲੋ ਗੁਣ ਹੈ, ਉਹ ਅਮੋਲੋ ਗੁਣ ਕਿਹੜਾ ਹੈ? ਸੰਤੋਖ ਸਬਰ ਸ਼ੁਕਰ ਦਾ। ਬਿਨਾ ਸੰਤੋਖ ਨਹੀਂ ਕੋ ਰਾਜ ਹੈ। ਉਹ ਸੰਤੋਖ ਨਾਮ ਸਿਮਰਨ ਦੁਆਰਾ ਪ੍ਰਾਪਤ ਹੁੰਦਾ। ਉਹ ਅਮੋਲੋ ਗੁਣ ਸੰਤੋਖ ਦਾ ਜਿਸਦੇ ਹਿਰਦੇ ਵਿੱਚ ਆ ਕੇ ਨਹੀਂ ਵਸਿਆ, ਤੇ ਨਾਰ ਤ੍ਰਿਸ਼ਨ ਤਰਖਾਈ, ਉਹ ਪੁਰਖ ਤ੍ਰਿਸ਼ਨਾ ਦੀ ਤ੍ਰੇਹ ਕਰਕੇ, ਤ੍ਰਿਸ਼ਨਾ ਦੀ ਪਿਆਸ ਕਰਕੇ ਹਮੇਸ਼ਾ ਲਈ ਤਿਹਾਇਆ ਹੀ ਰਹਿੰਦਾ, ਭਾਵ ਉਹਦੇ ਮਨ ਦੀ ਪਿਆਸ ਨਹੀਂ ਬੁਝ ਸਕਦੀ। ਸਤਿਗੁਰੂ ਦੇ ਬਚਨ ਹੈ, ਬਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਦਰ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਹਜ਼ੂਰ ਫਰਮਾਉਂਦੇ ਨੇ ਗੁਣ ਅਮੋਲ, ਅਮੋਲੋ ਗੁਣ ਹੈ ਸੰਤੋਖ ਦਾ, ਉਹ ਜਿਸਦੇ ਹਿਰਦੇ ਵਿੱਚ ਆ ਕੇ ਨਹੀਂ ਵਸਿਆ, ਵੀ ਉਹ ਪੁਰਖ ਤ੍ਰਿਸ਼ਨਾ ਦੀ ਤ੍ਰਿਖਾ ਕਰਕੇ ਹਮੇਸ਼ਾ ਲਈ ਤ੍ਰਿਹਾਇਆ ਹੀ ਰਹਿੰਦਾ, ਉਹਦੇ ਮਨ ਦੀ ਪਿਆਸ ਨਹੀਂ ਬੁਝ ਸਕਦੀ। ਅਥਵਾ ਗੁਣ ਅਮੋਲ, ਇਹ ਗੁਣ ਬਹੁ ਵਚਨ ਵੀ ਮੰਨ ਕੇ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ, ਗੁਣ ਅਮੋਲ ਜਿਸ ਹਿਰਦੈ ਨਾ ਵਸਿਆ। ਅਮੋਲਕ ਗੁਣਾਂ ਦਾ ਖਜ਼ਾਨਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਅਮੋਲਕ ਗੁਣਾਂ ਦਾ ਖਜ਼ਾਨਾ ਹੈ ਪ੍ਰਭੂ ਦਾ ਨਾਮ, ਉਹ ਜਿਸਦੇ ਹਿਰਦੇ ਵਿੱਚ ਆ ਕੇ ਨਹੀਂ ਵਸਿਆ, ਤੇ ਨਾਰ ਤ੍ਰਿਸ਼ਨ ਤਰਖਾਈ, ਉਹ ਪੁਰਖ ਤ੍ਰਿਸ਼ਨਾ ਦੀ ਪਿਆਸ ਕਰਕੇ ਹਮੇਸ਼ਾ ਲਈ ਤ੍ਰਿਹਾਇਆ ਹੀ ਰਹਿੰਦਾ ਹੈ। ਹਰ ਆਰਾਧੇ ਆਰੋਗ ਅਨੰਦਾਈ, ਜਿਸਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਾਣੇ ਆਈ ਰਹਾਉ। ਭਾਈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹਨੂੰ ਪੂਰਨ ਤੰਦਰੁਸਤੀ ਦੇ ਅਰੋਗਤਾ ਮਿਲ ਜਾਂਦੀ ਹੈ, ਤੇ ਨਾਲ ਹੋਰ ਵੀ ਖੁਸ਼ੀਆਂ ਤੇ ਆਨੰਦ ਪ੍ਰਾਪਤ ਹੁੰਦੇ ਹਨ। ਹਾਂ, ਜਿਸਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਵੇ, ਤਿਸ ਲਾਖ ਬੇਦਨ ਜਾਣੇ ਆਈ, ਮਨ ਉਸਨੂੰ ਲੱਖਾਂ ਹੀ ਪੀੜਾਂ, ਲੱਖਾਂ ਹੀ ਬਿਮਾਰੀਆਂ, ਲੱਖਾਂ ਹੀ ਮੁਸ਼ਕਲਾਂ ਉਹਦੇ ਉੱਤੇ ਆ ਕੇ ਪੈ ਗਈਆਂ, ਇੰਨਾ ਦੁੱਖ ਉਸਨੂੰ ਪ੍ਰਾਪਤ ਹੁੰਦਾ ਹੈ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਜਿਹ ਜਨ ਓਟ ਗਹੀ ਪ੍ਰਭ ਤੇਰੀ, ਇਸੇ ਸੁਖੀਏ ਪ੍ਰਭ ਸਰਨੇ। ਹੇ ਵਾਹਿਗੁਰੂ ਜੀ, ਜਿਨ੍ਹਾਂ ਨੇ ਤੁਹਾਡੀ ਓਟ ਗ੍ਰਹਿਣ ਕਰ ਲਈ ਹੈ, ਤਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਹੇ ਵਾਹਿਗੁਰੂ ਜੀ, ਜਿਨ੍ਹਾਂ ਜਨਾਂ ਨੇ, ਜਿਨ੍ਹਾਂ ਮਹਾਂਪੁਰਖਾਂ ਨੇ ਤੁਹਾਡੀ ਓਟ ਪਕੜ ਲਈ, ਸੇ ਸੁਖੀਏ ਪ੍ਰਭ ਸਰਨੇ, ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਹਮੇਸ਼ਾ ਲਈ ਸੁਖੀ ਹੋ ਗਏ। ਜਿਹ ਨਰ ਵਿਸਰਿਆ ਪੁਰਖ ਬੇਦਾਤਾ, ਤੇ ਦੁਖੀਆ ਮਹਿ ਗਣਨੇ। ਜਿਨ੍ਹਾਂ ਨੂੰ ਉਹ ਪੁਰਖ ਵਿਆਪਕ ਸਰੂਪ ਤੇ ਵਿਦਾਤਾ, ਕਰਮ ਫਲ ਪ੍ਰਦਾਤਾ ਅਕਾਲ ਪੁਰਖ ਵਾਹਿਗੁਰੂ ਭੁੱਲ ਗਿਆ ਹੈ, ਜਿਨ੍ਹਾਂ ਪੁਰਸ਼ਾਂ ਨੂੰ ਉਹ ਕਰਤਾ ਪੁਰਖ ਕਰਮ ਫਲ ਪ੍ਰਦਾਤਾ ਵਾਹਿਗੁਰੂ ਭੁੱਲ ਗਿਆ ਤੇ ਦੁਖੀਆਂ ਮੈਂ ਗਣਨੇ, ਉਹ ਭਾਈ ਦੁਖੀਆਂ ਦੀ ਲਿਸਟ ਵਿੱਚ ਗਿਣੇ ਜਾਂਦੇ ਨੇ। ਜਿਨ੍ਹਾਂ ਨੇ ਵਾਹਿਗੁਰੂ ਦੀ ਓਟ ਲੈ ਲਈ, ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ, ਉਹ ਸੁਖੀਏ ਹੋ ਗਏ, ਤੇ ਜਿਨ੍ਹਾਂ ਪੁਰਸ਼ਾਂ ਨੂੰ ਵਾਹਿਗੁਰੂ ਭੁੱਲ ਗਿਆ ਉਹ ਦੁਖੀਆਂ ਦੀ ਲਿਸਟ ਵਿੱਚ ਗਿਣੇ ਗਏ ਹਨ। ਜਿਹੇ ਗੁਰਮਾਨ ਪ੍ਰਭੂ ਲਿਵ ਲਾਏ ਤਿਨ ਮਹਾ ਆਨੰਦ ਰਸ ਕਰਿਆ। ਲੋ, ਜਿਸਨੇ ਗੁਰੂ ਦੀ ਆਗਿਆ ਮੰਨ ਕੇ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਲਾ ਲਈ ਤਿਨ ਮਹਾ ਆਨੰਦ ਰਸ ਕਰਿਆ, ਉਸਨੇ ਪਰਮ ਆਨੰਦ ਤੇ ਪਰਮ ਰਸ ਨੂੰ ਭੋਗੀਏ। ਜਿਹੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰ ਘੋਰ ਮਹਿ ਪਰਿਆ। ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਕੇ ਗੁਰੂ ਤੋਂ ਵੀ ਬੇਮੁਖ ਹੋ ਗਿਆ ਤੇ ਨਰ ਘੋਰ ਮਹਿ ਪਰਿਆ, ਉਹ ਵੀ ਭਿਆਨਕ ਨਰਕ ਵਿੱਚ ਜਾ ਕੇ ਪਿਆ। ਭਾਵ ਜਿਸਨੂੰ ਵਾਹਿਗੁਰੂ ਵੀ ਭੁੱਲ ਗਿਆ ਤੇ ਗੁਰੂ ਤੋਂ ਵੀ ਬੇਮੁਖ ਹੋ ਗਿਆ। ਗੁਰੂ ਤੋਂ ਬੇਮੁਖ ਹੋਣ ਦੀ ਗੱਲ ਇਹ ਹੈ ਵੀ ਚਲੋ ਇੱਕ ਵਾਰੀ ਗੁਰੂ ਵਾਲਾ ਬਣ ਗਿਆ, ਦੇਖਾ ਦੇਖੀ ਸਿੱਖੀ ਧਾਰਨ ਕਰ ਲਈ, ਪਰ ਫੇਰ ਕੁਸੰਗਤ ਕਰਕੇ, ਮਾੜੀ ਸੰਗਤ ਕਰਕੇ ਤੇ ਫੇਰ ਅੰਮ੍ਰਿਤ ਛੱਡ ਦਿੱਤਾ, ਰਹਿਤ ਛੱਡ ਦਿੱਤੀ, ਗੁਰੂ ਤੋਂ ਬੇਮੁਖ ਹੋ ਗਿਆ, ਕੁਰਤਾਂ ਕਰਨ ਲੱਗ ਪਿਆ, ਤੇ ਇਹਨੂੰ ਕਹਿੰਦੇ ਨੇ ਗੁਰੂ ਤੋਂ ਬੇਮੁਖ ਹੋਣਾ। ਜਿਸਨੇ ਵਾਹਿਗੁਰੂ ਨੂੰ ਭੁਲਾ ਕੇ ਗੁਰੂ ਤੋਂ ਵੀ ਬੇਮੁਖਤਾਈ ਧਾਰਨ ਕਰ ਲਈ ਤੇ ਨਰ ਕੋਰਮੈ ਭਰਿਆ, ਬਈ ਉਹ ਤੇ ਫਿਰ ਭਿਆਨਕ ਨਰਕ ਵਿੱਚ ਜਾ ਕੇ ਪਿਆ ਹੈ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਨੇ ਜਿਸ ਪਾਸੇ ਵੀ ਜੀਵ ਨੂੰ ਲਾਇਆ ਉਸੇ ਪਾਸੇ ਲੱਗਿਆ ਹੈ। ਤੈਸੋ ਹੀ ਵਰਤਾਰਾ, ਤੇ ਉਹ ਜਿਹਾ ਹੀ ਉਹ ਸੰਸਾਰ ਦੇ ਵਿੱਚ ਵਰਤਾਰਾ ਵਰਤ ਰਿਹਾ ਹੈ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਪਏ ਮਗਨ ਚਰਨਾਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਅਸੀਂ ਸੰਤਾਂ ਦੀ ਸ਼ੈ, ਸੰਤਾਂ ਦੀ ਓਟ, ਸੰਤਾਂ ਦੀ ਸ਼ਰਨ ਪਕੜੀ ਹੈ। ਹਿਰਦੈ ਪਏ ਮਗਨ ਚਰਨਾਰਾ, ਸਾਡੇ ਹਿਰਦੇ ਵਿੱਚ ਬਈ ਵਾਹਿਗੁਰੂ ਦੇ ਚਰਨ ਵਸ ਗਏ ਨੇ, ਮਗਨ ਪਏ, ਜਿਸਦਾ ਸਦਕਾ ਅਸੀਂ ਮਗਨ ਹੋ ਗਏ ਹਾਂ। ਹਿਰਦੈ ਪਏ ਮਗਨ ਚਰਨਾਰਾ, ਜਦੋਂ ਹਿਰਦੇ ਵਿੱਚ ਚਰਨ ਵਸ ਗਏ ਤੇ ਅਸੀਂ ਮਸਤ ਹੋ ਗਏ। ਨਾਮ ਰੂਪੀ ਚਰਨ ਜਦੋਂ ਸਾਡੇ ਹਿਰਦੇ ਵਿੱਚ ਵਸ ਗਏ ਤੇ ਅਸੀਂ ਨਾਮ ਦੀ ਖੁਮਾਰੀ ਦੇ ਨਾਲ ਐਨ ਮਸਤ ਹੋ ਗਏ। ਸੋਰਠ ਮਹੱਲਾ ਪੰਜਵਾਂ, ਰਾਜਨ ਮਹਿ ਰਾਜਾ ਉਰਜਾਇਓ, ਮਾਨਣ ਮਹਿ ਅਵਮਾਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਕਿਸੇ ਮਨੁੱਖ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ, ਕੋਈ ਕਿਸੇ ਨੂੰ ਚੰਗਾ ਸਮਝਦਾ ਹੈ, ਪਰ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ? ਜਿਵੇਂ ਆਮ ਇਹ ਵੀ ਅਕਸਰ ਸਵਾਲ ਪੁੱਛਿਆ ਜਾਂਦਾ, ਦੱਸੋ ਜੀ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ? ਲਓ ਹੁਣ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਉਹਨਾਂ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ? ਇਹ ਹੁਣ ਇੱਕ ਸਵਾਲ ਹੈ। ਦੁਨੀਆਂ ਦੇ ਲੋਕਾਂ ਨੂੰ ਤਾਂ ਆਪਣੀ ਗਊ ਹੀ ਪਿਆਰੀ ਹੁੰਦੀ ਹੈ, ਗਊ ਪਨਾਵੇ ਜੋਂ ਭਾਵੇਂ ਅੱਲੇ ਹੀ ਹੋਣ, ਪਰ ਵਾਹਿਗੁਰੂ ਦੇ ਪਿਆਰਿਆਂ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ? ਹਰ ਜਨ ਕੋ ਇਹੀ ਸੁਹਾਵੇ, ਵਾਹਿਗੁਰੂ ਦੇ ਜਨ ਪਿਆਰਿਆਂ ਨੂੰ ਇਹੀ ਗੱਲ ਸੁਹਾਉਂਦੀ ਹੈ, ਇਹੀ ਗੱਲ ਚੰਗੀ ਲੱਗਦੀ ਹੈ। ਪੇਖ ਨਿਕਟ ਕਰ ਸੇਵਾ ਸਤਿਗੁਰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਵੇਖਦੇ ਨੇ ਤੇ ਨਾਲ ਸਤਿਗੁਰੂ ਦੀ ਸੇਵਾ ਕਰਦੇ ਨੇ। ਹਰ ਕੀਰਤਨ ਹੀ ਤ੍ਰਿਪਤਾਵੇ ਤੇ ਵਾਹਿਗੁਰੂ ਦੇ ਕੀਰਤਨ ਦੁਆਰਾ ਉਹਨਾਂ ਨੂੰ ਆਤਮਕ ਤ੍ਰਿਪਤੀ ਹਾਸਲ ਹੁੰਦੀ ਹੈ। ਭਾਵ ਵਾਹਿਗੁਰੂ ਦੇ ਪਿਆਰਿਆਂ ਨੂੰ ਇਹੀ ਗੱਲਾਂ ਚੰਗੀਆਂ ਲੱਗਦੀਆਂ ਨੇ। ਹਰ ਵੇਲੇ ਵਾਹਿਗੁਰੂ ਨੂੰ ਅੰਗ ਸੰਗ ਸਮਝਣਾ, ਹਮੇਸ਼ਾ ਲਈ ਸਤਿਗੁਰੂ ਦੀ ਸੇਵਾ ਕਰਨੀ ਤੇ ਵਾਹਿਗੁਰੂ ਦੇ ਕੀਰਤਨ ਦੁਆਰਾ ਮਨ ਨੂੰ ਤ੍ਰਿਪਤ ਕਰਨਾ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ, ਕੀਰਤਨ ਦੇ ਅੰਮ੍ਰਿਤ ਰਸ ਨਾਲ ਮਨ ਨੂੰ ਤ੍ਰਿਪਤ ਕਰਨਾ, ਇਹ ਗੱਲਾਂ ਵਾਹਿਗੁਰੂ ਦੇ ਪਿਆਰਿਆਂ ਨੂੰ ਚੰਗੀਆਂ ਲੱਗਦੀਆਂ ਹਨ। ਰਾਜਨ ਮੈਂ ਰਾਜਾ ਉਰਜਾਇਓ, ਮਾਨਣ ਮਹਿ ਅਵਮਾਨੀ। ਲਓ ਇਹ ਹੁਣ ਉਦਾਹਰਣਾਂ ਦਿੱਤੀਆਂ ਨੇ। ਜਿਵੇਂ ਰਾਜਾ ਆਪਣੇ ਰਾਜ ਕਾਜ ਦੇ ਕੰਮਾਂ ਕਾਰਾਂ ਦੇ ਵਿੱਚ ਉਰਜਾਇਓ ਉਲਝਿਆ ਰਹਿੰਦਾ, ਤਦਾਕਾਰ ਹੋਇਆ ਰਹਿੰਦਾ। ਰਾਜਾ ਰਾਜ ਦੇ ਕੰਮ ਕਾਜਾਂ ਦੇ ਵਿੱਚ ਮਸਤ ਹੋਇਆ ਰਹਿੰਦਾ। ਮਾਨਣ ਮੈਂ ਅਵਮਾਨੀ ਤੇ ਜਿਹੜਾ ਹੰਕਾਰੀ ਪੁਰਸ਼ ਹੈ ਉਹ ਮਾਣ ਵਾਲੀਆਂ ਗੱਲਾਂ ਦੇ ਵਿੱਚ ਹੀ ਹਮੇਸ਼ਾ ਲਈ ਮਸਤ ਹੋਇਆ ਰਹਿੰਦਾ ਹੈ। ਲੋਭਨ ਮਹਿ ਲੋਭੀ ਲੋਭ ਆਇਓ ਤੇ ਉਹ ਹਰ ਰੰਗ ਰਚੇ ਗਿਆਨੀ। ਲੋ ਜਿਹੜੇ ਲੋਭੀ ਪੁਰਸ਼ ਨੇ ਉਹ ਲੋਭ ਵਾਲੀਆਂ ਵਸਤੂਆਂ ਦੇ ਵਿੱਚ ਹੀ ਲੁਭਾਏ ਮਾਨ ਹੋਏ ਰਹਿੰਦੇ ਨੇ, ਜਿਵੇਂ ਰਾਜਾ ਰਾਜ ਕਾਜ ਦੇ ਕੰਮਾਂ ਕਾਰਾਂ ਦੇ ਵਿੱਚ, ਹੰਕਾਰੀ ਮਾਣ ਵਾਲੇ ਕੰਮਾਂ ਕਾਰਾਂ ਦੇ ਵਿੱਚ, ਲੋਭੀ ਲੋਭ ਵਾਲੇ ਕੰਮਾਂ ਦੇ ਵਿੱਚ ਮਸਤ ਹੋਇਆ ਰਹਿੰਦਾ ਹੈ ਤੇ ਉਹ ਹਰ ਰੰਗ ਰਚੇ ਗਿਆਨੀ। ਇਸੇ ਤਰ੍ਹਾਂ ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਵਾਹਿਗੁਰੂ ਦੇ ਨਾਮ ਦੇ, ਭਗਤੀ ਦੇ, ਪ੍ਰੇਮ ਦੇ ਰੰਗ ਵਿੱਚ ਤਦਾਕਾਰ ਹੋਏ ਰਹਿੰਦੇ ਹਨ। ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ। ਵਾਹਿਗੁਰੂ ਦੇ ਜਨਾਂ ਨੂੰ ਪਾਈ ਇਹੀ ਕੁਛ ਚੰਗਾ ਲੱਗਦਾ ਹੈ। ਹਰ ਵੇਲੇ ਵਾਹਿਗੁਰੂ ਪਰਮੇਸ਼ਰ ਨੂੰ ਨੇੜੇ ਸਮਝਣਾ, ਸਤਿਗੁਰੂ ਦੀ ਸੇਵਾ ਕਰਨੀ ਤੇ ਵਾਹਿਗੁਰੂ ਦੇ ਕੀਰਤਨ ਦੁਆਰਾ ਆਪਣੇ ਮਨ ਨੂੰ ਤ੍ਰਿਪਤ ਕਰਨਾ, ਇਹੀ ਉਹਨਾਂ ਨੂੰ ਚੰਗਾ ਲੱਗਦਾ ਹੈ। ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫੇਰ ਕਈ ਉਦਾਹਰਣਾਂ ਦੇ ਕੇ ਮਹਾਂਪੁਰਖਾਂ ਦੇ ਪਿਆਰ ਦੀ ਅੱਗੇ ਵਿਆਖਿਆ ਕਰ ਰਹੇ ਹਨ। ਅਮਲਨ ਸਿਉ ਅਮਲੀ ਲਪਟਾਇਓ, ਭੂਮਣ ਭੂਮ ਪਿਆਰੇ। ਜਿਵੇਂ ਅਮਲੀ ਲੋਕ, ਜਿਵੇਂ ਅਮਲੀ ਆਦਮੀ ਅਮਲ ਖਾਨ ਦੇ ਵਿੱਚ ਲਪਟਾਇਓ ਖਚਿਤ ਹੋਇਆ ਰਹਿੰਦਾ। ਆ ਜਿਨ੍ਹਾਂ ਨੂੰ ਕੋਈ ਨਸ਼ੇ ਦੀ ਲੱਤ ਪੈ ਜਾਂਦੀ ਹੈ ਨਾ, ਜਿੰਨਾ ਚਿਰ ਤੱਕ ਉਹਨਾਂ ਨੂੰ ਉਹ ਨਸ਼ਾ ਨਾ ਮਿਲੇ ਤੇ ਉਹਨਾਂ ਨੂੰ ਚੈਨ ਨਹੀਂ ਆਉਂਦਾ। ਅੱਗੇ ਤੇ ਚਲੋ ਗਰੀਬ ਮੁਲਕਾਂ ਦੇ ਵਿੱਚ ਨਸ਼ਿਆਂ ਦੀ ਭਰਮਾਰ ਸੀ, ਹੁਣ ਤੇ ਸਾਰੇ ਸੰਸਾਰ ਦੇ ਵਿੱਚ ਵੀ ਨਸ਼ਿਆਂ ਦੀ ਸਮਗਲਿੰਗ ਹੋ ਰਹੀ ਹੈ, ਬੜੇ ਜ਼ੋਰ ਸ਼ੋਰ ਦੇ ਨਾਲ ਇਹ ਕੰਮ ਚੱਲ ਰਿਹਾ। ਅਮਲਨ ਸਿਉ ਅਮਲੀ ਲਪਟਾਇਓ, ਜਿਹੜੇ ਗਰੀਬ ਲੋਕ ਨੇ ਉਹ ਸਸਤੇ ਨਸ਼ੇ ਕਰਦੇ ਨੇ ਤੇ ਜਿਹੜੇ ਬਹੁਤੇ ਅਮੀਰ ਨੇ ਔਰ ਉਹੋ ਜਿਹੇ ਮਹਿੰਗੇ ਨਸ਼ਿਆਂ ਦਾ ਸੇਵਨ ਕਰਦੇ ਹਨ। ਅਮਲਨ ਸਿਉ ਅਮਲੀ ਲਪਟਾਇਓ, ਜਿਵੇਂ ਅਮਲੀ ਅਮਲਾਂ ਦੇ ਵਿੱਚ ਖਚਤ ਹੋਏ ਰਹਿੰਦੇ ਨੇ। ਭੂਮਣ ਭੂਮ ਪਿਆਰੀ, ਜਿਹੜਾ ਭੂਮਣ ਜ਼ਿਮੀਂਦਾਰ ਹੈ, ਜਗੀਰਦਾਰ ਹੈ, ਉਹਨੂੰ ਆਪਣੀ ਧਰਤੀ ਪਿਆਰੀ ਲੱਗਦੀ ਹੈ, ਉਹਦਾ ਆਪਣੀ ਧਰਤੀ ਨਾਲ ਪਿਆਰ ਹੁੰਦਾ। ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਜਿਵੇਂ ਛੋਟਾ ਬੱਚਾ, ਉਹ ਖੀਰ ਦਾ ਅਰਥ ਹੈ ਦੁੱਧ, ਜਿਵੇਂ ਛੋਟਾ ਬੱਚਾ ਦੁੱਧ ਦੇ ਨਾਲ ਮਸਤ ਹੋਇਆ ਰਹਿੰਦਾ। ਛੋਟੇ ਬੱਚੇ ਨੂੰ ਤੁਸੀਂ ਦੁੱਧ ਦੇ ਦਿਓ, ਉਹ ਦੁੱਧ ਪੀ ਕੇ ਉੱਥੇ ਹੀ ਮਗਨ ਹੋ ਜਾਂਦਾ ਹੈ, ਉੱਥੇ ਹੀ ਸੌਂ ਜਾਂਦਾ ਹੈ। ਪ੍ਰਭ ਸੰਤ ਐਸੇ ਹਿਤਕਾਰੀ, ਬਈ ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਸੰਤ ਨੇ ਉਹ ਹਿਤਕਾਰੀ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਹਨ। ਅਥਵਾ ਪ੍ਰਭ ਸੰਤ ਐਸੇ ਹਿਤਕਾਰੀ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਹਿਤਕਾਰੀ, ਉਸ ਵਾਹਿਗੁਰੂ ਦੇ ਪਿਆਰ ਵਾਲੇ ਮਹਾਂਪੁਰਖ ਨੇ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜੇ ਰਹਿੰਦੇ ਨੇ। ਜਿਵੇਂ ਅਮਲੀ ਅਮਲਾਂ ਦੇ ਵਿੱਚ ਜ਼ਿਮੀਂਦਾਰ ਧਰਤੀ ਦੀ ਧਰਤੀ ਨੂੰ ਵਾਹੁਣ ਸਵਾਰਨ ਦੇ ਵਿੱਚ, ਤੇ ਬੱਚਾ ਦੁੱਧ ਦੇ ਵਿੱਚ ਮਗਨ ਹੋਇਆ ਰਹਿੰਦਾ ਹੈ, ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਸ ਦੇ ਨਾਮ ਦੇ ਵਿੱਚ ਮਸਤ ਹੋਏ ਰਹਿੰਦੇ ਹਨ। ਵਿਦਿਆ ਮਹਿ ਬਿਧਿ ਅੰਸੀ ਰਚਿਆ, ਨੈਣ ਦੇਖ ਸੁਖ ਪਾਵੈ ਹੈ। ਬਿਧਿ ਅੰਸੀ ਦਾ ਅਰਥ ਹੈ ਵਿਦਵਾਨ, ਪਰ ਮਹਾਂਪੁਰਖ ਬਿਧਿ ਅੰਸੀ ਦਾ ਅਰਥ ਕਰਦੇ ਸਨ ਵਿਦਿਆਰਥੀ। ਵਿਦਿਆ ਮੈਂ ਬਿਧਿ ਅੰਸੀ ਰਚਿਆ, ਜਿਵੇਂ ਕੋਈ ਵਿਦਿਆਰਥੀ, ਕੋਈ ਸਟੂਡੈਂਟ ਉਹ ਵਿਦਿਆ ਪੜ੍ਹਨ ਦੇ ਵਿੱਚ ਮਗਨ ਹੋਇਆ ਰਹਿੰਦਾ। ਜਿਨ੍ਹਾਂ ਨੂੰ ਪੜ੍ਹਾਈ ਦਾ ਸ਼ੌਕ ਹੈ ਉਹ ਅੱਧੀ ਅੱਧੀ ਰਾਤ ਨੂੰ ਵੀ ਬੈਠ ਕੇ ਪੜ੍ਹਦੇ ਰਹਿੰਦੇ ਨੇ, ਗੱਲ ਤਾਂ ਸ਼ੌਕ ਦੀ ਹੈ ਨਾ। ਵਿਦਿਆ ਮੈਂ ਬਿਧਿ ਅੰਸੀ ਰਚਿਆ, ਜਿਵੇਂ ਵਿਦਿਆਰਥੀ ਵਿਦਿਆ ਪੜ੍ਹਨ ਦੇ ਵਿੱਚ ਤਦਾਕਾਰ ਹੋਇਆ ਰਹਿੰਦਾ, ਨੈਣ ਦੇਖ ਸੁਖ ਪਾਵੇ, ਤੇ ਜਿਵੇਂ ਅੱਖਾਂ ਸੁੰਦਰ ਰੂਪ ਨੂੰ, ਸੁੰਦਰ ਚੀਜ਼ ਨੂੰ ਵੇਖ ਕੇ ਸੁਖ ਪਾਉਂਦੀਆਂ ਹਨ। ਜੈਸੇ ਰਸਨਾ ਸਾਧ ਲੁਭਾਨੀ, ਤਿਉਂ ਹਰ ਜਨ ਹਰ ਗੁਣ ਗਾਵੈ ਹੈ। ਜਿਵੇਂ ਸਾਡੀ ਰਸਨਾ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਲੁਭਾਏ ਮਾਨ ਹੋਈ ਰਹਿੰਦੀ ਹੈ, ਸਾਡੀ ਜ਼ੁਬਾਨ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਸਵਾਦ ਮਾਨਣ ਦੇ ਲਈ ਹਮੇਸ਼ਾ ਲਈ ਮੋਹਿਤ ਹੋਈ ਰਹਿੰਦੀ ਹੈ, ਤੇ ਉਹ ਹਰ ਜਨ ਹਰ ਗੁਣ ਗਾਵੈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਜਨ ਪਿਆਰੇ ਹਨ ਉਹ ਵਾਹਿਗੁਰੂ ਦੇ ਗੁਣ ਗਾਉਣ ਦੇ ਵਿੱਚ ਮਗਨ ਹੋਏ ਰਹਿੰਦੇ ਨੇ। ਜਿਵੇਂ ਵਿਦਿਆਰਥੀ ਵਿਦਿਆ ਪੜ੍ਹਨ ਵਿੱਚ ਤੇ ਅੱਖਾਂ ਸੁੰਦਰ ਰੂਪ ਦੇਖਣ ਦੇ ਵਿੱਚ ਮਸਤ ਹੋਈਆਂ ਰਹਿੰਦੀਆਂ, ਰਸਨਾ ਰਸਾਂ ਕਸਾਂ ਦੇ ਵਿੱਚ ਲੁਭਾਏ ਮਾਨ ਹੋਈ ਰਹਿੰਦੀ ਹੈ, ਉਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਉਸੇ ਖਿੱਚ ਉਸੇ ਪਿਆਰ ਦੇ ਵਿੱਚ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਹਨ। ਜੈਸੀ ਪੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਘਟਾਂ ਦਾ, ਸਾਰੇ ਜੀਵਾਂ ਦਾ, ਸਾਰੇ ਸਰੀਰਾਂ ਦਾ ਮਾਲਕ ਹੈ। ਜਿਹੋ ਜੀ ਕਿਸੇ ਦੀ ਭੁੱਖ ਹੁੰਦੀ ਹੈ ਤੈਸੀ ਕਾ ਪੁਰਖ, ਵੀ ਉਸੇ ਭੁੱਖ ਨੂੰ ਉਹ ਵਾਹਿਗੁਰੂ ਪਰਮੇਸ਼ਰ ਪੂਰੀ ਕਰ ਦਿੰਦਾ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਮਨ ਦੇ ਵਿੱਚ ਤਾਂ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਸੀ। ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨੀ ਆਈ। ਪ੍ਰਭ ਮਿਲਿਆ ਅੰਤਰ ਜਾਮੀ, ਤੇ ਸਾਨੂੰ ਉਹ ਅੰਤਰ ਜਾਮੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਮਿਲ ਵੀ ਗਿਆ ਹੈ। ਜੋ ਸਾਡੇ ਮਨ ਦੇ ਵਿੱਚ ਪਿਆਸ ਲੱਗੀ ਸੀ ਉਹ ਪੂਰੀ ਵੀ ਹੋ ਗਈ ਹੈ, ਕਿਉਂਕਿ ਅੰਤਰਜਾਮੀ ਵਾਹਿਗੁਰੂ ਆਪ ਆ ਕੇ ਸਾਨੂੰ ਮਿਲਿਆ ਹੈ। ਸੋਰਟ ਮਹੱਲਾ ਪੰਜਵਾਂ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਲੋ ਹੁਣ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਸਾਨੂੰ ਕਿਵੇਂ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਅਰਦਾਸ ਬੇਨਤੀ ਕਰਦੇ ਨੇ। ਮਾਧੋ ਹਮ ਐਸੇ ਤੂੰ ਐਸਾ, ਹੇ ਮਾਇਆ ਦੇ ਪਤੀ ਵਾਹਿਗੁਰੂ ਅਸੀਂ ਤਾਂ ਇਹੋ ਜਿਹੇ ਹਾਂ, ਪਾਪ ਅਪਰਾਧੀ ਹਾਂ, ਗੁਨਾਹਗਾਰ ਹਾਂ, ਪਾਪੀ ਹਾਂ, ਤੂੰ ਐਸਾ ਮਹਾਨ ਪਤਤ ਪਾਵਨ ਨਿਰਮਲ ਤੇ ਪਾਵਨ ਪਵਿੱਤਰ ਸਰੂਪ ਹੈ। ਹਮ ਪਾਪੀ ਤੂੰ ਪਾਪ ਖੰਡਨ, ਅਸੀਂ ਪਾਪੀ ਹਾਂ ਤੇ ਤੁਸੀਂ ਪਾਪਾਂ ਨੂੰ ਖੰਡਨ ਨਾਸ ਕਰਨ ਵਾਲੇ ਹੋ। ਨਿਕੋ ਠਾਕੁਰ ਦਿਸਾ, ਹੇ ਵਾਹਿਗੁਰੂ ਜੀ ਤੁਹਾਡਾ ਦੇਸ਼, ਤੁਹਾਡਾ ਅਸਥਾਨ, ਤੁਹਾਡਾ ਮੁਕਾਮ ਬਹੁਤ ਚੰਗਾ ਹੈ। ਉਹ ਕਿਹੜਾ ਹੈ? ਸੱਚਖੰਡ ਵਸੈ ਨਿਰੰਕਾਰ। ਉਹ ਤੁਹਾਡਾ ਸੱਚਖੰਡ ਦੇਸ਼ ਬਹੁਤ ਚੰਗਾ ਹੈ, ਬਹੁਤ ਸੁੰਦਰ ਹੈ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨੀ ਕਿਛ ਪਾਰਾ ਵਾਰਾ, ਉਸ ਵਰਗਾ ਹੋਰ ਕੋਈ ਸੁੰਦਰ ਅਸਥਾਨ ਨਹੀਂ ਹੋ ਸਕਦਾ। ਲੋ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਕਿਵੇਂ ਬੇਨਤੀਆਂ ਕਰਨੀਆਂ ਹਨ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹੇ ਵਾਹਿਗੁਰੂ ਜੀ, ਅਸੀਂ ਤਾਂ ਆਪਣੇ ਪਾਪ ਰੂਪ ਕਰਮ ਕਰਕੇ ਮੈਲੇ ਹਾਂ, ਤੁਸੀਂ ਸਾਨੂੰ ਉਜਲ ਕਰਨ ਵਾਲੇ ਹੋ। ਅਸੀਂ ਤੇ ਮੈਲ ਦੇ ਨਾਲ ਭਰੇ ਹੋਏ ਹਾਂ, ਤੁਸੀਂ ਸਾਨੂੰ ਧੋ ਕੇ ਸਾਫ ਕਰਨ ਵਾਲੇ ਹੋ। ਹਮ ਨਿਰਗੁਣ ਤੂੰ ਦਾਤਾ, ਹੇ ਵਾਹਿਗੁਰੂ ਜੀ ਅਸੀਂ ਤੇ ਨਿਰਗੁਣ ਆ ਰਹੇ ਹਾਂ ਤੇ ਤੁਸੀਂ ਗੁਣਾਂ ਦੇ ਦਾਤੇ ਹੋ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਹੇ ਵਾਹਿਗੁਰੂ ਜੀ ਅਸੀਂ ਤਾਂ ਮੂਰਖ ਹਾਂ, ਬੇਵਕੂਫ ਹਾਂ, ਤੁਮ ਚਤਰ ਸਿਆਣੇ, ਤੁਸੀਂ ਬੜੇ ਸੁਗੜ ਸੁਜਾਨ ਹੋ। ਤੂੰ ਸਰਬ ਕਲਾ ਕਾ ਗਿਆਤਾ, ਅਸੀਂ ਤੇ ਬਿਲਕੁਲ ਅਗਿਆਨੀ ਹਾਂ ਤੇ ਤੂੰ ਸਾਰੀਆਂ ਕਲਾ ਦਾ ਗਿਆਤਾ ਹੈ। ਕਲਾ ਕਹਿੰਦੇ ਨੇ ਵਿਦਿਆ ਨੂੰ, ਜਿਵੇਂ 64 ਕਿਸਮ ਦੀ ਵਿਦਿਆ ਮੰਨੀ ਹੈ, ਤੇ ਕਲਾ ਦਾ ਦੂਸਰਾ ਅਰਥ ਹੈ ਜੁਗਤੀ। ਤੂੰ ਸਾਰੀਆਂ ਜੁਗਤੀਆਂ ਉਕਤੀਆਂ ਦਾ ਵੀ ਗਿਆਤ ਹੈ। ਤੀਸਰਾ ਕਲਾ ਦਾ ਅਰਥ ਹੈ ਹੁਨਰ, ਵੀ ਇਹਦੇ ਵਿੱਚ ਵੀ ਬੜੀ ਇਹ ਕਲਾ ਹੈ, ਕਲਾ ਦਾ ਅਰਥ ਹੁਨਰ ਵੀ ਹੈ। ਹੇ ਵਾਹਿਗੁਰੂ ਤੂੰ ਸਾਰੇ ਹੁਨਰਾਂ ਦਾ ਗਿਆਤਾ ਹੈ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੇਕੋ ਠਾਕੁਰ ਦੇਸਾ ਰਹਾਉ। ਹੇ ਵਾਹਿਗੁਰੂ ਅਸੀਂ ਤੇ ਐਸੇ ਪਾਪੀ ਹਾਂ, ਤੂੰ ਐਸਾ, ਤੂੰ ਉਹਨਾਂ ਪਾਪੀਆਂ ਨੂੰ, ਪਾਪੀਆਂ ਦੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਹਮ ਪਾਪੀ ਤੂੰ ਪਾਪ ਖੰਡਨ, ਅੱਗੇ ਸਪਸ਼ਟ ਆਖਦੇ ਨੇ ਅਸੀਂ ਪਾਪੀ ਹਾਂ, ਤੁਸੀਂ ਪਾਪਾਂ ਨੂੰ ਖੰਡਨ ਨਾਸ ਕਰਨ ਵਾਲੇ ਹੋ। ਆਪ ਜੀ ਦਾ ਦੇਸ਼ ਅਸਥਾਨ ਸੱਚਖੰਡ ਮੁਕਾਮ ਬਹੁਤ ਹੀ ਚੰਗਾ ਹੈ, ਰਹਾਉ ਵਿਸਰਾਮ ਦੇ ਕੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਰਉਪਕਾਰ ਸਾਨੂੰ ਯਾਦ ਕਰਵਾਉਂਦੇ ਹਨ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ। ਹੇ ਵਾਹਿਗੁਰੂ ਜੀ ਤੁਮ ਸਭ ਸਾਜੇ, ਸਾਰੇ ਜੀਵ ਤੁਸਾਂ ਹੀ ਸਾਜੇ ਬਣਾਏ ਨੇ, ਤੇ ਇਹਨਾਂ ਨੂੰ ਸਾਜ ਕੇ ਬਣਾ ਕੇ ਨਿਵਾਜੇ, ਫਿਰ ਇਹਨਾਂ ਨੂੰ ਮਾਣ ਵੀ ਬਖਸ਼ਿਆ, ਵਡਿਆਈ ਵੀ ਬਖਸ਼ੀ ਹੈ। ਜੀਓ ਪਿੰਡ ਦੇ ਪ੍ਰਾਨਾ, ਤੁਸੀਂ ਆਪ ਹੀ ਸਾਰਿਆਂ ਨੂੰ ਜਿੰਦ ਜਾਨ ਦਿੱਤੀ ਹੈ, ਆਪ ਹੀ ਪਿੰਡ ਸਰੀਰ ਦਿੱਤਾ ਹੈ, ਤੇ ਆਪ ਹੀ ਤੁਸਾਂ ਪ੍ਰਾਣ ਸਵਾਸ ਦਿੱਤੇ ਹਨ। ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਹੇ ਮੇਰਾ ਦੇ ਘਰ, ਹੇ ਮੇਰਾ ਦੇ ਸਾਈਂ ਵਾਹਿਗੁਰੂ ਜੀ, ਅਸੀਂ ਤਾਂ ਨਿਰਗੁਣ ਯਾਰੇ ਹਾਂ, ਸਾਡੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ, ਤੇ ਤੁਸੀਂ ਮਹਾਰਾਜ ਕਿਰਪਾ ਕਰਕੇ ਸਾਨੂੰ ਦਾਨ ਦਿੰਦੇ ਹੋ, ਭਾਵ ਜੋ ਵੀ ਕੁਛ ਅਸੀਂ ਲੈਣਾ ਚਾਹੁੰਦੇ ਹਾਂ ਤੁਸੀਂ ਸਾਨੂੰ ਦਾਨ ਵਜੋਂ ਹੀ ਦਿੰਦੇ ਹੋ, ਉਹਦਾ ਕੋਈ ਮੁੱਲ ਕੋਈ ਕੀਮਤ ਨਹੀਂ ਤੁਸੀਂ ਸਾਡੇ ਕੋਲੋਂ ਮੰਗਦੇ। ਤੁਮ ਕਰੋ ਭਲਾ ਹਮ ਭਲੋ ਨਾ ਜਾਣਨਾ ਹੈ, ਤੁਮ ਸਦਾ ਸਦਾ ਦਇਆਲਾ। ਹੇ ਵਾਹਿਗੁਰੂ ਜੀ, ਤੁਸੀਂ ਤਾਂ ਸਾਡਾ ਭਲਾ ਕਰਦੇ ਹੋ, ਪਰ ਅਸੀਂ ਐਸੇ ਨਾਦਾਨ ਹਾਂ, ਅਸੀਂ ਆਪਣੇ ਭਲੇ ਵਿੱਚ ਵੀ ਆਪਣਾ ਭਲਾ ਨਹੀਂ ਸਮਝਦੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਕਈ ਬੱਚਿਆਂ ਨੂੰ ਮਾੜੀਆਂ ਵਹਿਵਤਾਂ ਪੈ ਜਾਂਦੀਆਂ, ਕੋਈ ਮਿੱਟੀ ਖਾਣ ਲੱਗ ਜਾਂਦਾ, ਕੋਈ ਗਾਲਾਂ ਕੱਢਣ ਲੱਗ ਜਾਂਦਾ, ਕੋਈ ਕੁਛ ਹੋਰ ਗਲਤ ਕੰਮ ਕਰਨ ਲੱਗ ਜਾਂਦਾ, ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ, ਪਰ ਬੱਚੇ ਉਸ ਵੇਲੇ ਗੁੱਸਾ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ। ਇਸੇ ਤਰ੍ਹਾਂ ਅਸੀਂ ਵੀ ਨਾਦਾਨ ਹਾਂ, ਤੁਸੀਂ ਤਾਂ ਮਹਾਰਾਜ ਸਾਡਾ ਭਲਾ ਕਰਦੇ ਹੋ, ਪਰ ਅਸੀਂ ਭਲੇ ਨੂੰ ਭਲਾ ਵੀ ਨਹੀਂ ਸਮਝਦੇ। ਤੁਮ ਸਦਾ ਸਦਾ ਦਇਆਲਾ, ਤੁਸੀਂ ਸਦਾ ਸਦਾ ਦਇਆ ਦੇ ਘਰ ਹੋ, ਸਾਡੇ ਤੇ ਮਿਹਰਾਂ ਕਰ ਰਹੇ ਹੋ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖ ਹੋ ਆਪਣੇ ਬਾਲਾ। ਹੇ ਵਾਹਿਗੁਰੂ ਜੀ, ਤੁਸੀਂ ਸੁਖਾਂ ਦੇ ਦਾਤੇ ਹੋ, ਪੁਰਖ ਵਿਆਪਕ ਸਰੂਪ ਹੋ, ਵਿਧਾਤੇ ਕਰਮ ਫਲ ਪ੍ਰਦਾਤੇ ਹੋ, ਤੁਮ ਰੱਖੋ ਆਪਣੇ ਬਾਲਾ। ਮਹਾਰਾਜ, ਅਸੀਂ ਤੁਹਾਡੇ ਨੰਨੇ ਮੁੰਨੇ ਬਾਲ ਹਾਂ, ਜਿਵੇਂ ਬੱਚਿਆਂ ਨੂੰ ਮਾੜੀਆਂ ਵਹਿਵਤਾਂ ਤੋਂ ਬਚਾਉਣ ਦੇ ਲਈ ਮਾਤਾ ਪਿਤਾ ਨੂੰ ਭਰਪੂਰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ, ਇਸ ਲਈ ਮਹਾਰਾਜ ਅਸੀਂ ਤੁਹਾਡੇ ਨੰਨੇ ਮੁੰਨੇ ਬਾਲ ਹਾਂ, ਕਿਰਪਾ ਕਰਕੇ ਤੁਸੀਂ ਸਾਨੂੰ ਰੱਖ ਲਓ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ। ਹੇ ਵਾਹਿਗੁਰੂ ਜੀ, ਤੁਸੀਂ ਨਿਧਾਨ ਮਹਾਨ ਖਜ਼ਾਨੇ ਹੋ, ਸਾਰੇ ਗੁਣਾਂ ਦੇ, ਸਾਰੇ ਸੁਖਾਂ ਦੇ, ਰਿਧੀਆਂ ਸਿੱਧੀਆਂ ਦੇ ਅਟਲ ਸੁਲਤਾਨ, ਤੇ ਤੁਸੀਂ ਹਮੇਸ਼ਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ, ਤੁਹਾਡੀ ਬਾਦਸ਼ਾਹਿਤ ਅਮਰ ਹੈ। ਜੀ ਜੰਤ ਸਭ ਜਾਚੈ, ਜਿਤਨੇ ਵੀ ਛੋਟੇ ਵੱਡੇ ਜੀਵ ਨੇ ਸਭ ਆਪ ਜੀ ਦੇ ਪਾਸੋਂ ਮੰਗਦੇ ਹਨ। ਕਹੋ ਨਾਨਕ ਹਮ ਇਹ ਹਵਾਲਾ, ਰਾਗ ਸੰਤਨ ਕੈ ਪਾਛੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਸਾਡਾ ਤੇ ਇਹੋ ਜਿਹਾ ਹੀ ਹਾਲ ਹੈ, ਜਿਵੇਂ ਪਿੱਛੇ ਆਖਿਆ ਹੈ, ਤੁਮ ਕਰੋ ਭਲਾ ਹਮ ਭਲੋ ਨਾ ਜਾਣਾ, ਸਾਡਾ ਤੇ ਹਾਲ ਮਾੜਾ ਹੀ ਹੈ, ਸਾਡਾ ਤੇ ਇਹੋ ਜਿਹਾ ਹੀ ਹਾਲ ਹੈ, ਰਾਗ ਸੰਤਨ ਕੈ ਪਾਛੈ। ਪਰ ਹੇ ਵਾਹਿਗੁਰੂ ਜੀ, ਆਪਣੇ ਸੰਤਾਂ ਦੇ ਪਿੱਛੇ, ਭਾਵ ਉਹਨਾਂ ਮਹਾਂਪੁਰਖਾਂ ਦੀ ਮਿਹਰ ਸਦਕਾ, ਉਹਨਾਂ ਮਹਾਂਪੁਰਖਾਂ ਦੇ ਪ੍ਰੇਮ ਦਾ ਸਦਕਾ, ਉਹਨਾਂ ਦੀ ਸੰਗਤ ਦਾ ਸਦਕਾ, ਉਹਨਾਂ ਦੀ ਆਸੀਸ ਦਾ ਸਦਕਾ, ਤੇ ਕਿਰਪਾ ਕਰਕੇ ਤੁਸੀਂ ਸਾਨੂੰ ਰੱਖ ਲਓ। ਇਉਂ ਆਪਣੇ ਕੀਤੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਜਦੋਂ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ, ਤਾਂ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰੇ ਗੁਨਾਹਾਂ ਨੂੰ ਮਾਫ ਕਰ ਦਿੰਦਾ ਹੈ, ਕਿਉਂਕਿ ਉਹਦਾ ਬਿਰਦ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਸੋਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਖਸ ਤੇਤੇ, ਰਾਮਈਆ ਹੂੰ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਜਿਵੇਂ ਮਾਤਾ ਆਪਣੇ ਪੁੱਤਰ ਦੇ ਸਾਰੇ ਗੁਨਾਹਾਂ ਨੂੰ ਭੁੱਲ ਜਾਂਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਵੀ ਸਾਡੇ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦਿੰਦਾ। ਪਰ ਇੱਕ ਵਾਰੀ ਉਹਦੀ ਸ਼ਰਨ ਵਿੱਚ ਆ ਕੇ ਅਰਦਾਸ ਜ਼ਰੂਰ ਬੇਨਤੀ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।